ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 14ਵਾਂ ਅਧਿਆਇ ਅਥ 14 ਅਧਿਆਇ ਪ੍ਰਾਰੰਭ ਦੋਹਰਾ ਸਿੱਖਿਆ ਵਰਣ 14 14 ਛੰਦ ਉਚਾਰ ਬੇਗ ਤ੍ਰਤਵ ਪ੍ਰਹਾਰ ਹੋਵੈ ਜਿਉ ਕਨ ਬਾਰ ਬਿਆਰ। ਸਿੱਖਿਆ ਵਰਣ 14 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 14ਵੇਂ ਅਧਿਆਏ ਦੀ ਅੱਜ ਆਪਾਂ ਵਿਚਾਰ ਕਰਾਂਗੇ, ਜਿਸ ਵਿੱਚ ਪੰਡਿਤ ਹਰਦਿਆਲ ਜੀ ਨੇ ਬਹੁਤ ਹੀ ਜਿਹੜੇ ਉੱਚੇ ਸੁੱਚੇ ਵਿਚਾਰ ਬਿਆਨ ਕਥਨ ਕੀਤੇ ਹੈ, ਸ੍ਰੇਸ਼ਟ ਵਿਚਾਰਾਂ ਦਾ ਕਥਨ ਕਰਨਗੇ। ਆਹ 14ਵਾਂ ਅਧਿਆਏ ਹੈ। ਆਥ 14 ਅਧਿਆਏ ਪ੍ਰਾਰੰਭ ਪਾਵ ਹੋਣ ਸਾਰ ਕਤਾਵਲੀ ਗ੍ਰੰਥ ਦਾ ਜਿਹੜਾ 14ਵਾਂ ਅਧਿਆਏ ਹੈ ਉਹ ਪ੍ਰਾਰੰਭ ਕਰਦੇ ਹਾਂ, ਸ਼ੁਰੂ ਕਰਦੇ ਹਾਂ, ਆਰੰਭ ਕਰਦੇ ਹਾਂ। ਦੋਹਰਾ ਸਿੱਖਿਆ ਵਰਣ 14 ਇਸ ਸਾਰ ਕਤਾਵਲੇ ਗ੍ਰੰਥ ਦੇ ਅੰਦਰ ਪੰਡਿਤ ਹਰਦਿਆਲ ਜੀ ਕਹਿੰਦੇ ਹੈ ਕਿ 14 ਕਹੀਏ 14ਵੇਂ ਅਧਿਆਏ ਦੇ ਵਿੱਚ ਜਿਹੜੇ ਆ ਕਹਿੰਦੇ ਆ ਕਿ ਸਿੱਖਿਆ ਦਾ ਉੱਤਮ ਜਿਹੜੀ ਸਿੱਖਿਆ ਆ, ਉੱਤਮ ਜਿਹੜੇ ਵਿਚਾਰ ਆ, ਉਹਨਾਂ ਸਿੱਖਿਆਵਾਂ ਦਾ ਵਰਣ ਕਹੀਏ ਵਰਣਨ ਕਰਾਂਗੇ, ਵਰਣਨ ਕਰਦੇ ਹਾਂ। 14 ਛੰਦ ਜਿਹੜੇ ਉਚਾਰਨ ਕਰਕੇ ਬੇਗ ਤਰਤਾਪ ਪਰਹਾਰ ਹੋਇਆ, ਜਿਸ ਸਿੱਖਿਆ ਨੂੰ ਹਿਰਦੇ ਵਿੱਚ ਵਸਾਉਣ ਕਰਕੇ ਜਿਹੜੇ ਤ੍ਰੇਤਾਪ ਆ, ਆ ਤਿੰਨ ਤਾਪ ਆਦਿ ਵਿਆਦੀ ਉਪਾਧੀ ਵਿਦਾਂਤ ਮੁਤਾਬਕ ਆਦਿ ਦੈਵਕ ਆਦਿ ਭੌਤਿਕ, ਇਸ ਤਰ੍ਹਾਂ ਹੁੰਦੀ ਤਿੰਨ ਜਿਹੜੇ ਆ, ਆ ਸਾਰੇ ਜਿਹੜੇ ਤਿੰਨ ਤਾਪ ਆ ਆਦਿ ਮੰਨਦੇ, ਹਾਂਜੀ, ਵਿਆਦੀ ਸਰੀਰ ਦੇ, ਉਪਾਧੀ ਬਾਣੀ ਦੇ, ਜਿਹੜੇ ਉੱਤੋਂ ਪੈ ਦੇ ਪੱਧਰ ਤਿੰਨ ਪ੍ਰਕਾਰ ਦੇ ਜਿਹੜੇ ਤਾਪ ਆ ਕਹਿੰਦੇ ਇਹ ਇਸ ਪ੍ਰਕਾਰ ਜਿਹੜੇ ਵੇਗ ਕਹੀਏ ਛੇਤੀ ਹੀ ਪਰਹਾਰ ਕਹੀਏ ਭਾਲੀ ਪ੍ਰਕਾਰ ਹਾਰ ਕਹੀਏ ਨਾਸ ਹੋਇਆ ਕਹੀਏ ਹੋ ਜਾਣਗੇ, ਜਿਉਂ ਕੰਨ ਬਾਰ ਬਿਆਰ, ਜਿਉਂ ਕਹੀ ਜਿਵੇਂ ਬਾਰ ਪਾਣੀ ਵਾਲੇ ਕੰਨ ਕਹੀਏ ਬੱਦਲਾਂ ਨੂੰ, ਬਿਆਰ ਜਿਹੜਾ ਆ ਹਵਾ ਛੇਤੀ ਉਡਾ ਕੇ ਲੈ ਜਾਂਦੀ, ਇਸੇ ਤਰ੍ਹਾਂ ਕਹਿੰਦੇ ਆ ਇਹ ਤਿੰਨ ਤਾਪ ਛੇਤੀ ਨਾਲ ਹੀ ਉਡਾ ਕੇ ਲੈ ਜਾਣਗੇ। 14 ਦੇ 14 ਛੰਦ ਬੱਦਲਾਂ ਦੀ ਨਿਆਈ ਹੈ, ਠੀਕ ਆ, ਪਰ ਕਿ ਤਿੰਨ ਤਾਪ ਜਿਹੜੇ ਆ ਇਹ ਬਹੁਤ ਭੈੜੇ ਆ, ਖਰਾਬ ਕਰਦੇ ਜੀਵ ਨੂੰ, ਪਰ ਤਿੰਨੇ ਤਾਪ ਨਾਸ ਹੋ ਜਾਣਗੇ ਇਹਨਾਂ 14 ਛੰਦਾਂ ਦੇ ਮੁਤਾਬਕ, 14 ਹੀ ਅਧਿਆਏ ਦੇ ਵਿੱਚ 14 ਹੀ ਛੰਦ ਆਉਣਗੇ। ਸਿੱਖਿਆ ਵਰਣ 14, ਠੀਕ ਆ ਜੀ, ਪੰਡਿਤ ਹਰਦਿਆਲ ਜੀ 14ਵੇਂ ਅਧਿਆਏ ਵਿੱਚ ਕਹਿੰਦੇ ਆ ਵੀ ਹੁਣ ਜਿਹੜਾ ਅਸੀਂ ਹੁਣ 14ਵੇਂ ਅਧਿਆਏ ਦੇ ਵਿੱਚ ਨਾ 14 ਕਹੀਏ 14ਵੇਂ ਅਧਿਆਏ ਦੇ ਵਿੱਚ ਜਿਹੜੇ ਆ ਸਿੱਖਿਆ ਦਾ ਵਰਣ ਕਹੀਏ ਵਰਣਨ ਕਰਾਂਗੇ, ਜਾਂ ਸਿੱਖਿਆ ਬਾਰੇ ਵਰਣਨ ਕਹੀਏ ਆਖਾਂਗੇ, ਬਿਆਨ ਕਰਾਂਗੇ 14 ਛੰਦ ਉਚਾਰ ਕੇ ਆ ਕੇ ਬੇਗ ਤਰਤਾਪ ਪਰਹਾਰ ਹੋਇਆ, ਅਤੇ ਪਰਹਾਰ ਕਹੀਏ ਨਾਸ, ਬੇਗ ਕਹੀਏ ਛੇਤੀ, ਜੋ ਬਹੁਤ ਹੀ ਜਲਦੀ ਜਿਹੜੇ ਤਿੰਨ ਤਾਪ ਆ, ਤਿੰਨ ਤਾਪ ਆ, ਹਾਂਜੀ, ਅਤੇ ਉਹ ਤਿੰਨਾਂ ਤਾਪਾਂ ਜਿਹੜਾ ਵਾ ਕਹਿੰਦੇ ਵੀ ਇੱਕ ਛੇਤੀ ਨਾਲ ਹੀ ਪ੍ਰਹਾਰ ਨਾਸ ਜਿਹੜੇ ਹੋਇਆ ਕਈ ਹੋ ਜਾਣਗੇ, ਤਿੰਨੇ ਤਾਪ ਬੜੀ ਛੇਤੀ ਨਾਲ ਨਾਸ ਹੋਇਆ ਜਾਣਗੇ, ਜਿਉਂ ਕੰਨ ਬਾਰ ਬਿਆਰ, ਜਿਉਂ ਕਈ ਜਿਵੇਂ ਜਿਹੜਾ ਬਾਰ ਪਾਣੀ ਆ ਕਿਹੜਾ ਕੰਨ ਕੇ ਬੱਦਲਾਂ ਦਾ, ਜਿਵੇਂ ਬੱਦਲ ਜਿਹੜੇ ਪਾਣੀ ਵਾਲੇ ਹੁੰਦੇ ਆ ਅਤੇ ਉਹਨਾਂ ਨੂੰ ਬਿਆਰ ਕਈ ਹਵਾ ਬੜੀ ਛੇਤੀ ਉਡਾ ਕੇ ਲੈ ਜਾਂਦੀ ਹੈ, ਠੀਕ ਹੈ ਜੀ, ਬਿਆਰ ਨਾਮ ਹਵਾ ਦਾ ਭਾਵੇਂ 14 ਛੰਦ ਉਚਾਰਾਂਗੇ, ਜਿਹੜਾ ਇਹਨਾਂ ਨੂੰ ਹਿਰਦੇ 'ਚ ਧਾਰਨ ਕਰੇਗਾ ਉਸਦੇ ਬੇਗ ਕਹੀਏ ਛੇਤੀ ਨਾਲ ਤਿੰਨੇ ਤਾਪ ਪਰਹਾਰ ਕਹੀਏ ਨਾਸ ਹੋਇਆ ਕਹੀਏ ਹੋ ਜਾਣਗੇ, ਜਿਵੇਂ ਜਿਹੜੇ ਬਾਹਰ ਪਾਣੀ ਵਾਲੇ ਕੰਨ ਬੱਦਲ ਆ ਉਹ ਹਵਾ ਦੇ ਨਾਲ ਬਿਆਰ ਕਹੀਏ ਹਵਾ ਦੇ ਨਾਲ ਛੇਤੀ ਉੱਡ ਜਾਂਦੇ, ਭਾਵੇਂ ਜਿੰਨੇ ਮਰਜ਼ੀ ਭਰੇ ਹੋਣ ਹਵਾਉਣ ਦੀ ਦੇਰ ਲੱਭਦੇ ਨੇ। ਨਾਰਾਜ ਛੰਦ ਹਤੀਖਣਾ ਜਹਾਂ ਅਹੇ, ਹਤੀਖਣਾ ਦਾ ਨਾਮ ਹੁੰਦਾ ਵਾ ਇਹ ਹੇਤ ਹੇਤ ਈਖਣਾ ਬਿਹਾਰੀ ਵਿੱਚ ਈੜੀ ਨਿਕਲਣੀ ਈਖਣਾ ਨਾਮ ਇੱਛਾ ਦਾ ਹੁੰਦਾ ਭਾਵ ਹੇਤ ਦੀ ਇੱਛਾ ਹਾਂਜੀ ਹਤੀਖਣਾ ਜਹਾਂ ਆਹੇ ਰਾਜਛੰਦ ਉਚਾਰਨ ਲੱਗੇ ਭਾਵ ਹੇਤ ਦੀ ਇੱਛਾ ਜਾਂ ਹਤੈਸ਼ੀ ਕਹਿ ਲਓ ਹਤੈਸ਼ੀ ਵੀ ਕਹਿ ਲਈਦਾ ਰਾਜਛੰਦ ਹਤੀਖਣਾ ਜਹਾਂ ਆਹੇ ਜਹਾਂ ਕਹੀਏ ਜਿੱਥੇ ਹਿੱਤ ਕਹੀਏ ਪ੍ਰੇਮ ਈਖਣਾ ਨਾਮ ਇੱਛਾ ਦਾ ਹਾਂਜੀ ਈਖਣਾ ਨਾਮ ਅੱਖ ਦਾ ਵੀ ਹੁੰਦਾ ਈਖਣਾ ਇਹ ਅੱਖ ਨੂੰ ਵੀ ਕਹਿੰਦੇ ਆ ਹਾਂਜੀ ਅੱਖ ਕਿਹੜੀ ਭਾਵ ਇੱਛਾ ਵਾਲੀ ਭਾਵ ਪ੍ਰੇਮ ਦੀ ਹਿੱਤ ਈਖਣਾ ਪ੍ਰੇਮ ਦੀ ਇੱਛਾ ਨਾਲ ਜਹਾਂ ਕਹੀਏ ਜਿੱਥੇ ਇਹ ਕਹੀਏ ਹੈ ਪ੍ਰੇਮ ਦੀ ਇੱਛਾ ਵਾਲਾ ਜਿੱਥੇ ਹੈ ਤਾਂ ਨਹੀਂ ਮਣੀਖਣਾ ਤਾਂ ਕਹੀਏ ਉੱਥੇ ਮਨ ਦੀ ਇੱਛਾ ਈਖਣਾ ਕਹੀਏ ਮਨ ਦੀ ਇੱਛਾ ਵਾਲਾ ਨਹੀਂ ਹੈ ਤਾਂ ਕਹੀਏ ਉੱਥੇ ਮਨ ਦੀ ਇੱਛਾ ਵਾਲਾ ਨਹੀਂ ਜਿੱਥੇ ਪ੍ਰੇਮ ਨਾਲ ਮਤਲਬ ਕੋਈ ਗੁਣ ਦੇਣ ਵਾਲਾ ਨਾ ਪ੍ਰੇਮ ਹਿੱਤ ਕਹੀਏ ਪ੍ਰੇਮ ਦੇ ਨਾਲ ਪ੍ਰੇਮ ਦੀ ਇੱਛਾ ਦੇ ਨਾਲ ਹਿੱਤ ਈਖਣਾ ਪ੍ਰੇਮ ਦੀ ਇੱਛਾ ਹਿੱਤ ਨਾ ਪ੍ਰੇਮ ਦਾ ਈਖਣਾ ਨਾ ਇੱਛਾ ਇੱਛਾ ਦਾ ਪ੍ਰੇਮ ਦੀ ਇੱਛਾ ਨਾਲ ਪੜਾਉਣ ਵਾਲਾ ਨਾ ਜਿੱਥੇ ਤਾਂ ਨਹੀਂ ਮਨੀਖਣਾ ਤਾਂ ਉੱਥੇ ਕਹੀਏ ਮਨ ਦੀ ਇੱਛਾ ਵਾਲਾ ਵੀ ਨਹੀਂ ਹੈ ਪੜ੍ਹਨ ਵਾਲਾ ਅਤੇ ਮਨੀਖ ਨਾਮ ਬੁੱਧੀ ਦਾ ਵੀ ਹੁੰਦਾ ਭਾਵ ਉੱਥੇ ਬੁੱਧੀ ਦਾ ਬੁੱਧੀ ਵਾਲਾ ਨਹੀਂ ਹੈ ਪੜ੍ਹਨ ਵਾਲਾ ਜਿੱਥੇ ਪ੍ਰੇਮ ਨਾਲ ਪੜ੍ਹਾਉਣ ਵਾਲਾ ਹੈ ਮਨੀਖਣਾ ਜਹਾਂ ਇਹ ਮਨ ਈਖਣਾ ਹਾਂਜੀ ਮਨ ਦੀ ਇੱਛਾ ਨਾਲ ਅਤੇ ਜਿੱਥੇ ਮਨ ਦੀ ਇੱਛਾ ਨਾਲ ਪੜ੍ਹਨ ਵਾਲਾ ਹੈ ਤਾਂ ਨਹੀਂ ਹਤੀਖਣਾ ਤਾਂ ਕਹੀਏ ਉੱਥੇ ਹਿੱਤ ਦੀ ਇੱਛਾ ਵਾਲਾ ਜਿਹੜਾ ਪੜ੍ਹਾਉਣ ਵਾਲਾ ਨਹੀਂ ਹੈ ਹਾਂਜੀ ਉੱਥੇ ਪ੍ਰੇਮ ਦੀ ਇੱਛਾ ਵਾਲਾ ਪੜ੍ਹਾਉਣ ਵਾਲਾ ਨਹੀਂ ਹੈਗਾ ਹਾਂਜੀ ਉੱਥੇ ਪ੍ਰੇਮ ਦੀ ਅੱਖ ਵਾਲਾ ਨਹੀਂ ਹੈਗਾ ਹਾਂਜੀ ਜਿੱਥੇ ਪ੍ਰੇਮ ਦੀ ਉੱਥੇ ਪ੍ਰੇਮ ਦੀ ਅੱਖ ਵਾਲਾ ਪੜ੍ਹਨ ਵਾਲਾ ਨਹੀਂ ਹੈਗਾ ਜਿੱਥੇ ਉੱਥੇ ਪੜ੍ਹਾਉਣ ਵਾਲਾ ਨਹੀਂ ਹੈਗਾ ਜਿੱਥੇ ਪੜ੍ਹਾਉਣ ਵਾਲਾ ਹੈਗਾ ਉੱਥੇ ਪੜ੍ਹਨ ਵਾਲਾ ਨਹੀਂ ਹੈਗਾ ਮਤਲਬ ਹਾਂਜੀ ਹਿੱਤ ਈਖਣਾ ਈਖਣਾ ਨਾਮ ਅੱਖ ਦਾ ਵੀ ਹੁੰਦਾ ਹੈ ਜਿੱਥੇ ਪ੍ਰੇਮ ਦੀ ਅੱਖ ਵਾਲਾ ਹੈ ਤਾਂ ਨਹੀਂ ਮਨੀਖਣਾ ਉੱਥੇ ਮਨ ਦੀ ਅੱਖ ਵਾਲਾ ਨਹੀਂ ਹੈਗਾ ਭਾਵ ਅੱਗੋਂ ਵੇਖਣ ਵਾਲਾ ਨਹੀਂ ਹੈ ਅਤੇ ਮਨੀਖਣਾ ਜਹਾਂ ਹੈ ਜਿੱਥੇ ਮਨ ਦੀ ਅੱਖ ਵਾਲਾ ਹੈਗਾ ਵਾ ਤਾਂ ਨਹੀਂ ਹੈ ਤੀਖਣਾ ਉੱਥੇ ਪ੍ਰੇਮ ਦੀ ਅੱਖ ਵਾਲਾ ਨਹੀਂ ਹੈ ਠੀਕ ਹੈ ਜੀ ਇਸੇ ਤਰ੍ਹਾਂ ਹਿੱਤ ਈਖਣਾ ਵੀ ਜਿੱਥੇ ਪ੍ਰੇਮ ਦੀ ਇੱਛਾ ਨਾਲ ਬਣਾਉਣ ਵਾਲਾ ਹੈ ਤਾਂ ਨਹੀਂ ਮਨੀਖਣਾ ਉੱਥੇ ਮਨ ਦੀ ਇੱਛਾ ਨਾਲ ਪੜ੍ਹਨ ਵਾਲਾ ਨਹੀਂ ਹੈ ਈਖਣਾ ਨਾਮ ਅੱਖ ਦਾ ਵੀ ਮੀਖਣਾ ਨਾਮ ਇੱਛਾ ਦਾ ਵੀ ਹੈ ਦੋਵੇਂ ਅਰਥ ਲੱਗ ਜਾਂਦੇ ਮਨ ਈਖਣਾ ਜਹਾਂ ਹੈ ਜਿੱਥੇ ਮਨ ਦੀ ਇੱਛਾ ਵਾਲਾ ਪੜ੍ਹਨ ਵਾਲਾ ਹੈ ਤਾਂ ਨਹੀਂ ਹੈ ਤੀਖਣਾ ਉੱਥੇ ਪ੍ਰੇਮ ਦੀ ਇੱਛਾ ਨਾਲ ਪੜ੍ਹਾਉਣ ਵਾਲਾ ਨਹੀਂ ਹੈ ਹਤੀਖਣਾ ਜਹਾਂ ਇਹ ਫਿਰ ਮਨ ਦੀ ਮਨ ਹਤੀਖਣਾ ਜਹਾਂ ਇਹ ਦੂਜਾ ਅਰਥ ਤਾਂ ਵਿਦਵਾਨ ਸੰਭਲ ਦਾ ਇਹ ਵੀ ਕਰਦੇ ਆ ਕਿ ਜਿੱਥੇ ਹਿੱਤ ਈਖਣਾ ਭਾਵ ਹਿੱਤ ਦੀ ਇੱਛਾ ਹਿੱਤ ਦੀ ਇੱਛਾ ਕੀ ਆ ਭਾਵ ਮੁਕਤੀ ਦੀ ਇੱਛਾ ਸਭ ਤੋਂ ਵੱਡੀ ਇੱਛਾ ਮੁਕਤੀ ਦੀ ਇੱਛਾ ਹੀ ਹੁੰਦੀ ਜਿੱਥੇ ਮੋਖ ਦੀ ਇੱਛਾ ਵਾਲਾ ਹੈ ਨਾ ਤਾਂ ਨਹੀਂ ਮਨੀਖਣਾ ਉੱਥੇ ਮਨੀਖਣਾ ਬੁੱਧੀ ਦਾ ਉੱਥੇ ਮਨੀਖਣਾ ਭਾਵ ਬੁੱਧੀ ਵਾਲਾ ਬੁੱਧੀ ਵਾਲਾ ਉਪਦੇਸ਼ ਕਰਤਾ ਨਹੀਂ ਹੈ ਉੱਥੇ ਬੁੱਧੀ ਨਾ ਮਨੀਖਣਾ ਬੁੱਧੀ ਵਾਲਾ ਉਪਦੇਸ਼ ਕਰਨ ਵਾਲਾ ਨਹੀਂ ਜਿੱਥੇ ਮੁਕਤੀ ਦੀ ਇੱਛਾ ਵਾਲਾ ਜਗਿਆਸੂ ਚੰਗਾ ਹੈ ਮਨੀਖਣਾ ਜਹਾਂ ਇਹ ਅਤੇ ਜਿੱਥੇ ਮਨੀਖਣਾ ਭਾਵ ਮਨ ਦੀਆਂ ਮਨੀਖਣਾ ਜਹਾਂ ਇਹ ਜਹਾਂ ਇਹ ਭਾਵ ਮਨ ਦੀਆਂ ਇੱਛਾ। ਹਾਂਜੀ ਮਨੀਖਣਾ ਜਹਾਂ ਇਹ ਮਨੀਖਣਾ ਅਤੇ ਜਿੱਥੇ ਮਨੀਖਣਾ ਕਹੀਏ ਬੁੱਧੀਵਾਨ ਉਪਦੇਸ਼ ਕਰਨ ਵਾਲਾ ਤਾਹਾਂ ਨਹੀਂ ਹੈ ਤੀਖਣਾ ਉੱਥੇ ਦੂਜਾ ਨਹੀਂ ਹੈਗਾ ਭਾਵ ਹਿੱਤ ਦੀ ਇੱਛਾ ਵਾਲਾ ਭਾਵ ਮੁਕਤੀ ਦੀ ਇੱਛਾ ਵਾਲਾ ਨਹੀਂ ਹੈਗਾ। ਹਾਂਜੀ ਅਤੇ ਇਹਦਾ ਅਰਥ ਤੂੰ ਇਸ ਤਰ੍ਹਾਂ ਵੀ ਲੱਗ ਜਾਂਦਾ ਹਤੀਖਣਾ ਜਹਾਂ ਇਹ ਭਾਵ ਹਿੱਤ ਨਾਮ ਕਲਿਆਣ ਦਾ। ਹਾਂਜੀ ਹਾਂਜੀ ਅਤੇ ਕਲਿਆਣ ਇਹ ਕਲਿਆਣ ਦੀ ਈਖਣਾ ਗਈ ਇੱਛਾ ਕਲਿਆਣ ਦੀ ਇੱਛਾ ਜਿੱਥੇ ਜਹਾਂ ਕਹੀਏ ਜਿੱਥੇ ਉਤਪੰਨ ਹੁੰਦੀ ਇਹ ਕਹੀਏ ਹੈ ਤਾਹਾਂ ਨਹੀਂ ਮਨੀਖਣਾ ਉੱਥੇ ਮਨੀਖਣਾ ਕਹੀਏ ਮਨ ਦੀਆਂ ਜਿਹੜੀਆਂ ਈਖਣਾ ਇੱਛਾ ਨਾ ਹਾਂਜੀ ਮਨ ਦੀ ਇੱਛਾ ਮਾੜੀਆਂ ਹੀ ਆ ਉਹ ਪ੍ਰਬਲ ਨਹੀਂ ਰਹੀ ਹੁੰਦੀ ਜਿੱਥੇ ਕਲਿਆਣ ਦੀ ਇੱਛਾ ਉਤਪੰਨ ਹੋਈ ਉੱਥੇ ਮਨ ਦੀ ਇੱਛਾ ਨਹੀਂ ਰਹਿੰਦੀਆਂ ਮਨੀਖਣਾ ਜਹਾਂ ਇਹ ਅਤੇ ਜਿੱਥੇ ਮਨ ਦੀਆਂ ਇੱਛਾ ਬਹੁਤੀਆਂ ਬਹੁਤੀਆਂ ਪ੍ਰਬਲ ਹੋ ਰਹੀਆਂ ਹੈ ਤਾਂ ਨਹੀਂ ਹਤੀਖਣਾ ਉੱਥੇ ਅਤੇ ਜਿਹੜੀ ਆ ਹਤੀਖਣਾ ਕਹੀ ਹਿੱਤ ਕਲਿਆਣ ਦੀ ਇੱਛਾ ਹਾਂਜੀ ਉਹ ਫਿਰ ਉਤਪੰਨ ਨਹੀਂ ਹੁੰਦੀ ਉੱਥੇ ਜਿੱਥੇ ਇੱਛਾਵਾਂ ਵਾ ਉੱਥੇ ਕਲਿਆਣ ਦੀ ਇੱਛਾ ਨਹੀਂ ਹੋ ਸਕਦੀ ਅਤੇ ਜਿੱਥੇ ਕਲਿਆਣ ਦੀ ਇੱਛਾ ਉੱਥੇ ਆਪਣਾ ਮਨ ਦੀ ਇੱਛਾ ਨਹੀਂ ਹੋ ਸਕਦੀ। ਇਸ ਤਰ੍ਹਾਂ ਵਿਦਵਾਨ ਅਰਥ ਲਾ ਲੈਂਦੇ ਜਿਹੜਾ ਸਹੀ ਲੱਗੇ ਉਹ ਤੁਸੀਂ ਰੱਖ ਸਕਦੇ ਹੋ ਕੋਈ ਬਹੁਤਾ ਔਖਾ ਨਹੀਂ ਆ ਹਿੱਤ ਤੋਂ ਹੀ ਸਾਰੇ ਹੱਥ ਲੈ ਲੈਣੇ ਅਤੇ ਮਨੀਖਣਾ ਤੋਂ ਸਾਰੇ ਹਿੱਤ ਲੈ ਲੈਣੇ ਮਨੀਖਣਾ ਹਨੀ ਮਨੀਖਣਾ ਹਤੀਖਣਾ ਤੋਂ ਅਰਥ ਜੋਗ ਲੈਣੇ ਮਤਲਬ ਅਰਥ ਤੁਸੀਂ ਲਾ ਸਕਦੇ ਇੱਦਾਂ ਵੀ ਹਿੱਤ ਦੀ ਇੱਛਾ ਪ੍ਰੇਮ ਦੀ ਇੱਛਾ ਪਹਿਲਾ ਅਰਥ ਲਾਉਣਾ ਹਿੱਤ ਈਖਣਾ ਭਾਵ ਪ੍ਰੇਮ ਦੀ ਅੱਖ ਅਤੇ ਮਨੀਖਣਾ ਕਹਿਣਾ ਮਨ ਦੀ ਅੱਖ ਹਾਂਜੀ ਈਖਣਾ ਨਾਮ ਅੱਖ ਦਾ। ਦੂਸਰਾ ਅਰਥ ਲਾਉਣਾ ਵਾ ਵੀ ਹਿੱਤ ਦੀ ਇੱਛਾ ਭਾਵ ਪ੍ਰੇਮ ਦੀ ਇੱਛਾ ਅਤੇ ਮਨੀਖਣਾ ਕਹੀਏ ਮਨ ਦੀ ਇੱਛਾ ਅਤੇ ਤੀਸਰਾ ਅਰਥ ਲਾਉਣਾ ਵਾ ਅਤੇ ਫਿਰ ਹਿੱਤ ਦੀ ਇੱਛਾ ਹਿੱਤ ਦੀ ਇੱਛਾ ਕੀ ਆ ਵਾ ਮੁਕਤੀ ਦੀ ਇੱਛਾ ਅਤੇ ਮਨੀਖਣਾ ਤਾਂ ਲਾਉਣਾ ਵਾ ਮਨੀਖਣਾ ਬੁੱਧੀ ਦਾ ਹੁੰਦਾ ਮਨੀਖਣਾ ਬੁੱਧੀ ਦਾ ਹੁੰਦਾ ਅਤੇ ਬੁੱਧੀ ਹਾਂਜੀ ਅਤੇ ਫਿਰ ਇਸੇ ਤਰ੍ਹਾਂ ਹਿੱਤ ਈਖਣਾ ਭਾਵ ਹਿੱਤ ਹਿੱਤ ਨਾਮ ਕਹਿੰਦਾ ਕਲਿਆਣ ਦਾ ਹਾਂਜੀ ਕਲਿਆਣ ਦੀ ਈਖਣਾ ਇੱਛਾ ਉਤਪੰਨ ਹੁੰਦੀ ਆ ਜਿੱਥੇ ਤਾਹਾਂ ਨੇ ਮਨੀਖਣਾ ਉੱਥੇ ਮਨ ਦੀਆਂ ਜਿਹੜੀਆਂ ਇੱਛਾਵਾਂ ਹੀ ਰਹਿ ਜਾਂਦੀਆਂ ਹੈ ਮਨ ਈਖਣਾ ਜਹਾਂ ਹੈ ਅਹੇ ਜਹਾਂ ਅਹੇ ਇਹਦਾ ਅਰਥ ਸਾਰੇ ਹੈ ਹੀ ਲੱਗਣੇ ਅਤੇ ਜਿੱਥੇ ਮਨ ਦੀਆਂ ਇੱਛਾਵਾਂ ਤਾਹਾਂ ਨੇ ਹਤੀਖਣਾ ਉੱਥੇ ਕਲਿਆਣ ਦੀ ਇੱਛਾ ਬਿਲਕੁਲ ਨਹੀਂ ਹੁੰਦੀ ਮੁਕਤੀ ਦੀ ਇੱਛਾ ਤਾਂ ਬਿਲਕੁਲ ਨਹੀਂ ਹੁੰਦੀ। ਸਮਾਦ ਵੇਦ ਵੇਦ ਪੀ ਇਸੇ ਤਰ੍ਹਾਂ ਸਮ ਦਾਮ ਸਰਦਾ ਤਿੱਖਿਆ ਉਪਰਾਮਤਾ ਸਮਾਦਾਨ ਇਤਿਆਦਿ ਜਿਹੜੇ ਸਮ ਆਦਿ ਸਮ ਦਾਮ ਤੋਂ ਆਦਿ ਭਾਵ ਗੁਣਾ ਹਾਂਜੀ ਸਾਧਨਾ ਸਹਿਤ ਵੀ ਹੋਵੇ ਅਤੇ ਨਾਲ ਕੀ ਹੋਵੇ ਜਿਹੜੇ ਵੇਦ ਚਾਰ ਸਾਮ ਜਾਜਰ ਰੇਦ ਰਿਗ ਅਥਰਵ ਇਹ ਜਿਹੜੇ ਚਾਰ ਵੇਦਾਂ ਦੀ ਵਿਦਿਆ ਦਾ ਵੀ ਪੂਰਨ ਪੂਰਨ ਜਿਹੜਾ ਵੇਦ ਕਹੀਏ ਵੇਦ ਹੋਵੇ ਵੇਦ ਕਹੀਏ ਚਾਹੇ ਇਹਨਾਂ ਵੇਦਾਂ ਦਾ ਵੀ ਵੇਦ ਕਹੀਏ ਗਿਆਨ ਹੋਵੇ ਜਾਂ ਵੇਦਾਂ ਦਾ ਵੇਦ ਕਹੀਏ ਗਿਆਤਾ ਹੋਵੇ ਵੇਦ ਕਹੀਏ ਵੇਦਾਂ ਦਾ ਜਾਣਕਾਰ ਹੋਵੇ ਹਾਂਜੀ ਸੋ ਦੁਰਲਭ ਹੋਵੇ ਆਹੇ ਸੋ ਕਹਿੰਦੇ ਇਹ ਜਿਹੜੇ ਹਾਂ ਉਵੇ ਕਹੀਏ ਦੋਵੇਂ ਚੀਜ਼ਾਂ ਕਿਸੇ ਇੱਕ ਮਨੁੱਖ ਅੰਦਰ ਹੋਣੀਆਂ ਦੁਰਲੱਭ ਕਹੀਏ ਦੁਰਲੱਭ ਆ ਕਠਿਨ ਇਹ ਕਹੀਏ ਕਠਿਨ ਹੈ ਕਠਿਨ ਹਨ ਇਹਨਾਂ ਦੇ ਸੋਭ ਗੁਣਾਂ ਦੇ ਸਮੇਤ ਵੀ ਹੋਵੇ ਅਤੇ ਜਿਹੜਾ ਹੈ ਵੇਦਾਂ ਦਾ ਜਾਣਕਾਰ ਵੀ ਹੋਵੇ ਹਾਂਜੀ ਇਹ ਬੜਾ ਕਹਿੰਦੇ ਕਠਿਨ ਆ, ਦੋਵੇਂ ਚੀਜ਼ਾਂ ਇੱਕ ਮਨੁੱਖ 'ਚ ਹੋਣੀਆਂ ਬੜੀਆਂ ਕਠਿਨ ਆ। ਕਿੱਦਾਂ ਯਥੋਗਦੀ ਇੱਦਾਂ ਪਾਠ ਕਰਨਾ, ਯਥੋਗਦੀ ਸਵਾਦ ਵੰਤ ਦ੍ਰਿਸ਼ਟਾਂਤ ਦੇ ਕਥਨ ਕਰਦੇ ਹਾਂ। ਯਥ ਨਾਮ ਯਾ ਜਿਸ, ਔਖਦੀ ਨਾਮ ਦਵਾਈ, ਆਂਦੇ ਵੀ ਯਥ ਜਿਸ ਪ੍ਰਕਾਰ ਜਿਹੜੀ ਔਖਦੀ ਦਵਾਈ ਆ, ਸਵਾਦਵੰਤ ਕੇ ਸਵਾਦ ਵਾਲੀ ਵੀ ਹੋਵੇ ਭਾ ਮਿੱਠੀ ਵੀ ਹੋਵੇ, ਅਤੇ ਵਿਆਦ ਮੂਲ ਅਤੇ ਦਹੇ ਭਾਵ ਅਤੇ ਵਿਆਦ ਕੇ ਰੋਗ ਬਿਮਾਰੀ ਨੂੰ ਵੀ ਮੂਲ ਕਹੀਏ ਮੁੱਢ ਤੋਂ, ਦਹੇ ਕਹੀਏ ਸਾੜ ਦੇਵੇ ਖਤਮ ਕਰ ਦੇਵੇ। ਐਸੀ ਦਵਾਈ ਵੀ ਦੁਰਲੱਭ ਹੈ ਵੀ ਦਵਾਈ ਵੀ ਹੋਵੇ ਅਤੇ ਮਿੱਠੀ ਵੀ ਹੋਵੇ। ਇੱਕ ਤਾਂ ਨਾਮ ਦਾ ਦਵਾਈ ਹੈ, ਫਿਰ ਮਿੱਠੀ ਹੋਵੇ ਅਤੇ ਬਿਮਾਰੀ ਵੀ ਮੁੱਢ ਤੋਂ ਕੱਢ ਦੇ। ਕਹਿੰਦੇ ਵੀ ਇਹ ਵੀ ਚੀਜ਼ਾਂ ਲੱਭਣੀਆਂ ਬੜੀਆਂ ਦੁਰਲੱਭ ਹੈ। ਤੇਵੇਂ ਹੀ ਜਿਹੜਾ ਤੁਸ਼ਟੇ ਸਾਧਨ ਸੰਪੰਨ ਆ, ਭਾਵ ਕੀ ਆ, ਵਿਵੇਕ ਵੈਰਾਗ ਖਟ ਸਮਰੀ ਮੋਖ ਈਸ਼ਾ, ਇਹ ਚਾਰ ਸੰਪੰਨ ਅਤੇ ਵੇਦ ਵਿਦਿਆ ਵੀ ਜਾਣਦਾ ਹੋਵੇ ਐਸਾ ਸੰਤ ਵੀ ਦੁਰਲੱਭ ਹੀ ਆ, ਬੜਾ ਔਖਾ ਲੱਭਦਾ ਹੈ। ਦੋ ਦੋ ਚੀਜ਼ਾਂ ਮੁਸ਼ਕਲ ਮਿਲਦੀਆਂ, ਮਤਲਬ ਹੁਣ ਐਸੇ ਨਹੀਂ ਵੀ ਹੁੰਦੇ ਨਹੀਂ ਹੁੰਦੇ ਆ, ਪਰ ਬਹੁਤ ਵਿਰਲੇ ਆ, ਸਾਰੇ ਨਹੀਂ ਹੁੰਦੇ। ਸੰਵਾਦ ਵੇਦ ਵੇਦ ਪੀ ਵੀ ਸਮਦਮ ਆਦਿ ਸਾਧਨਾ ਸੰਪੰਨ ਹੋਵੇ ਕੋਈ, ਅਤੇ ਫਿਰ ਵੇਦ ਵੇਦ ਵੀ ਵੇਦ ਪਈਏ, ਵੇਦਾਂ ਦੀ ਜਾਣ ਵੇਦ ਗਈ, ਵੇਦਾਂ ਦਾ ਵੇਦ ਨਾਮ ਵੇਦਾਂ ਦਾ, ਵੇਦਾਂ ਦਾ ਵੇਦ ਗਈਏ ਜਾਣਕਾਰ ਵੀ ਹੋਵੇ, ਵੇਦਾਂ ਦਾ ਗਿਆਤਾ ਵੀ ਹੋਵੇ। ਹਾਂਜੀ, ਸੋ ਦੁਰਲੱਭੰ ਹੋਵੇ ਹੈ, ਸੋ ਕਹੀਏ ਉਹ ਜਿਹੜੇ ਇਹੋ ਜਿਹੇ ਸੰਤ ਮਹਾਤਮਾ ਨਾ ਕਮਾਈ ਵਾਲੇ, ਇਹਨਾਂ ਦੋਵਾਂ ਚੀਜ਼ਾਂ ਦੇ ਸੰਪੰਨ, ਦੁਰਲੱਭ ਕਹੀਏ ਬੜੇ ਕਠਿਨ ਤੋਂ ਉਭੇ ਕਹੀਏ ਦੋਵੇਂ ਬੜੇ ਕਠਿਨ ਹੈ, ਮੁਸ਼ਕਲ ਹੈ। ਹਾਂਜੀ, ਇਹ ਲੱਭਣੇ ਬੜੇ ਦੁੱਖ ਕਠਿਨ ਆ। ਯਥ ਔਗਦੀ ਸਵਾਦ ਵੰਤ, ਯਥ ਕਹੀਏ ਜਿਸ ਪ੍ਰਕਾਰ ਜਾਂ ਜਿਵੇਂ ਔਖਦੀ ਵੀ ਦਵਾਈ, ਕੋਈ ਸੋਚੇ ਵੀ ਦਵਾਈ ਸਵਾਦਵੰਤ ਵੀ ਦਵਾਈ ਜਿਹੜੀ ਸਵਾਦ ਸਵਾਦ ਵਾਲੀ ਵੀ ਹੋਵੇ, ਵਿਆਹ ਫਿਰ ਬਿਮਾਰੀ ਜਿਹੜੀ ਮੋੜ ਗਏ ਮੁੱਢ ਤੋਂ ਹੀ, ਅਤੇ ਕਈ ਮੁੱਢ ਤੋਂ ਹੀ ਤਹਿ ਕਹੀਏ ਸਾੜ ਦੇਵੇ ਖਤਮ ਕਰੇ। ਇਹ ਦੋਨੋਂ ਗੱਲਾਂ ਬੜੀਆਂ ਮੁਸ਼ਕਲ ਆ, ਕਿਉਂਕਿ ਜੇ ਦਵਾਈ ਜਿਹੜੀ ਉਹ ਹਮੇਸ਼ਾ ਕੌੜੀ ਹੁੰਦੀ ਆ, ਜ਼ਹਿਰ ਨੂੰ ਹੀ ਜ਼ਹਿਰ ਕੱਟਦਾ, ਬਿਮਾਰੀ ਜ਼ਹਿਰ ਹੀ ਹੈ, ਉਹਨੂੰ ਜ਼ਹਿਰ ਨੂੰ ਜ਼ਹਿਰ ਹੀ ਕੱਟੇਗਾ ਨਾ, ਮਿੱਠਾ ਥੋੜ੍ਹੀ ਕੱਟੇਗਾ। ਦਵਾਈ ਵੇਖੋ ਆਪਾਂ ਨੂੰ ਜਦੋਂ ਰੋਗ ਭਾਰੀ ਹੋ ਜਾਂਦਾ, ਦਵਾਈਆਂ ਕੌੜੀਆਂ ਖਾਣੀਆਂ ਪੈਂਦੀਆਂ। ਸੋ ਕਹਿਣ ਦਾ ਮਤਲਬ ਕਿ ਸ਼ੁਭ ਗੁਣਾਂ ਦੇ ਸਮੇਤ ਵੇਦ ਗ੍ਰੰਥ ਧਾਰਮਿਕ ਗਿਆਨ ਗ੍ਰੰਥਾਂ ਦਾ ਜਾਣਕਾਰ, ਚਾਰ ਵੇਦਾਂ ਦਾ ਜਾਣਕਾਰ, ਹਾਂਜੀ, ਇਹ ਸੰਸਾਰ ਵਿੱਚ ਲੱਭਣੇ ਬੜੇ ਕਠਿਨ ਆ। ਦੋਵੇਂ ਗੁਣਾਂ ਦੇ ਸੰਪੰਨ ਕੋਈ ਆਦਮੀ ਹੋਵੇ ਇੱਕੋ ਹੀ ਬੜਾ ਕਠਿਨ ਆ, ਜਿਵੇਂ ਇੱਕੋ ਹੀ ਦਵਾਈ ਹੋਵੇ ਉਹ ਮਿੱਠੀ ਵੀ ਹੋਵੇ ਬੜੀ ਸਵਾਦ ਹੋਵੇ ਅਤੇ ਨਾਲ ਆਖੇ ਬਿਮਾਰੀ ਵੀ ਸਾੜ ਦੇਵੇ, ਇਹ ਵੀ ਲੱਭਣੀ ਬੜੀ ਕਠਿਨ ਆ। ਇੱਦਾਂ ਹੁੰਦਾ ਨਹੀਂ, ਛੇਤੀ ਕਿਤੇ ਹੋ ਜਾਂਦਾ, ਪਰ ਕਿਤੇ ਰੱਬ ਵੇਦ ਬਣਾ ਦੇ ਤਾਂ। ਸ਼ਪੈ ਛੰਦ ਬਿਰਖਹੀਨ ਫਲ ਚੀਨ, ਬਿਰਖਹੀਨ ਫਲ ਚੀਨ, ਦੁਨੀਆ ਨੂੰ ਨਾ ਮਤਲਬ ਪ੍ਰਸਤ ਕਥਨ ਕਰਦੇ ਇਹਦੇ ਵਿੱਚ, ਬਿਰਖਹੀਨ ਫਲ ਚੀਨ ਦ੍ਰਿਸ਼ਟਾਂ ਰੂਪ ਵਿੱਚ ਕਥਨ ਕਰਦੇ ਆ ਕਿ ਬਿਰਖ ਰੁੱਖਾਂ ਨੂੰ ਫਲਾਂ ਤੋਂ ਹੀਣ ਕਹੀਏ ਰਹਿਤ ਹੋਇਆਂ ਚੀਨ ਕਹੀਏ ਜਾਣ ਕੇ, ਬਿਹੰਗਮ ਵੇਗ ਤੇ ਆ ਗਏ, ਬਿਹੰਗਮ ਜਿਹੜੇ ਪੰਛੀ ਆ ਉਹ ਵੀ ਵੇਗ ਕਹੀਏ ਬੜੀ ਛੇਤੀ ਹੀ ਉਸ ਰੁੱਖ ਨੂੰ ਤਿਆਗੇ ਕਹੀਏ ਤਿਆਗ ਜਾਂਦੇ ਆ, ਛੱਡ ਕੇ ਚਲੇ ਜਾਂਦੇ। ਬਿਰਖਹੀਨ ਫਲਜੀਨ, ਜਿਹੜਾ ਬਿਰਸ਼ ਹੈ ਨਾ ਉਹਨੂੰ ਫਲ ਤੋਂ ਬਿਨਾਂ ਹੀਣਾ ਰਹਿਤ ਹੋਇਆ ਚੀਣ ਕੇ ਜਾਣ ਕੇ ਬਿਹੰਗਮ ਜਿਹੜੇ ਪੰਛੀ ਆ ਉਹ ਬੜੀ ਛੇਤੀ ਤਿਆਗ ਜਾਂਦੇ ਆ। ਜਦੋਂ ਤੱਕ ਬਿਰਸ਼ ਦੇ ਨਾਲ ਫਲ ਲੱਗੇ ਹੁੰਦੇ ਆ ਤਦੋਂ ਤੱਕ ਪੰਛੀ ਬੜੇ ਪ੍ਰੇਮ ਨਾਲ ਬਿਰਸ਼ ਦੇ ਉੱਪਰ ਆ ਕੇ ਬੈਠਦੇ ਆ, ਫਲ ਖਾਂਦੇ ਆ। ਜਦੋਂ ਫਲ ਸਮੁੱਕ ਜਾਂਦੇ ਆ, ਪੱਤੇ ਚੜ੍ਹ ਜਾਂਦੇ ਆ, ਤਦੋਂ ਉਹ ਪੰਛੀ ਵੀ ਉਸ ਬਿਰਸ਼ ਨੂੰ ਛੱਡ ਕੇ ਉੱਡ ਪੁੱਡ ਜਾਂਦੇ, ਕਿਤੇ ਹੋਰ ਥਾਂ ਲੱਭਦੇ ਫਿਰਦੇ। ਕਾਨਨ ਦਗ ਦੋ ਦੇਖ, ਚਾਨਣ ਦਗ ਦੋ ਦੇਖ। ਹੁਣ ਕਹਿੰਦੇ ਆ ਵੀ ਅੱਗੇ ਕਾਨਣ ਨਾਮ ਜੰਗਲਾਂ ਦਾ, ਜੰਗਲ ਨੂੰ ਜਦੋਂ ਦਾਵਾ ਅਗਨੀ ਲੱਗਦੀ ਹੈ ਬਾਂਸ ਨੂੰ ਬਾਂਸ ਕਸ ਕਰਕੇ ਤੇ ਉਹ ਉਹਨੂੰ ਅੱਗ ਲੱਗ ਜਾਂਦੀ, ਜਿਸ ਕਰਕੇ ਦਗਦੋ ਕਹੀਏ ਸੜ ਜਾਂਦਾ। ਕਾਨਣ ਜੰਗਲ ਕਹਿੰਦੇ ਦਗਦੋ ਸੜਦਾ ਦੇਖ ਦੇ ਕਰਕੇ। ਹਰ ਹਿਰਨ ਆਦਿਕ ਸਭ ਭਾਗ ਹੈ, ਹਿਰਨ ਹਰਨ ਹਰਨ ਪਾਠ ਹਰਨ ਆਦਿਕ ਸਭ ਭਾਗੇ। ਇਹ ਵੀ ਜਿਹੜੇ ਪਾਠ ਕਰਨੇ ਆ ਨਾ ਇਹ ਲਾਮਾ ਨਾ ਪਾਠ ਤਾਂ ਸ਼ੁੱਧ ਕੀਤੇ ਗਏ ਆ। ਵਿਹੰਗਮ ਵੇਗ ਵਿਆਹ ਤਿਆਗੇ ਹਰਨ ਆਦਿਕ ਸਭ ਭਾਗੇ। ਲਾਵਾਂ ਦਲਾਵਾਂ ਭਾਵੇਂ ਲੱਗੀਆਂ ਹਾਸੇ ਕੀ ਆ, ਪਰ ਮੁੱਖ ਪਾਠ ਲਾਵਾਂ ਦੇ ਨਾਲ ਹੀ ਹੈ। ਹੈ ਹਰਨ ਆਦਿਕ ਸਭ ਭਾਗੇ। ਜੰਗਲ ਨੂੰ ਦਗਦੋ ਕਈ ਸੜਦਾ ਦੇ ਕੇ ਹਿਰਨ ਸ਼ੇਰ ਆਦਿਕ ਜਿਹੜੇ ਪਸ਼ੂ ਪਸ਼ੀ ਪੰਛੀ ਜਾਨਵਰ ਆ ਉਹ ਵੀ ਸਭ ਗਈ ਸਾਰੇ ਭਾਗੇ ਗਈਏ ਭਾਗ ਭੱਜ ਜਾਂਦੇ ਆ ਜੰਗਲ ਨੂੰ ਛੱਡ ਕੇ। ਜਦੋਂ ਤੱਕ ਜੰਗਲ ਹਰਿਆਵਲਤਾ ਨਾਲ ਹਰਿਆ ਭਰਿਆ ਰਹਿੰਦਾ ਹੈ, ਪਾਣੀ ਦੀਆਂ ਨਦੀਆਂ ਵਗਦੀਆਂ ਹੈ, ਫਲ ਲੱਗੇ ਹੁੰਦੇ ਹੈ, ਤਦ ਤੱਕ ਹਿਰਨ ਬਾਂਦਰ ਪਸ਼ੂ ਪੰਛੀ ਜੀਵ ਸਾਰੇ ਇਸ ਵਿੱਚ ਨਿਵਾਸ ਕਰਦੇ ਹੈ। ਅਤੇ ਜਦੋਂ ਅੱਗ ਲੱਗ ਜਾਂਦੀ ਉੱਥੋਂ ਆਪੋ ਆਪਣਾ ਸਮਾਨ ਬੋਰੀ ਬਿਸਤਰੀਆਂ ਚੁੱਕ ਕੇ ਬੱਚੇ ਬੁੱਚੇ ਲੈ ਕੇ ਅਤੇ ਉਸ ਜੰਗਲ ਨੂੰ ਅੱਗ ਨੂੰ ਲੱਗੀ ਛੱਡ ਕੇ ਆਪ ਉੱਥੋਂ ਛੱਡ ਕੇ ਦੌੜ ਜਾਂਦੇ ਆ, ਉਹਦੀ ਰੱਖਿਆ ਕੋਈ ਨਹੀਂ ਕਰਦਾ। ਫੁੱਲ ਮਾਲ ਨਿਰਗੰਧ, ਅਗਲੀ ਤੁਕ ਵਿੱਚ ਕਹਿੰਦੇ ਫੁੱਲਾਂ ਦੀ ਮਾਲਾ ਨੂੰ ਸੁਗੰਧੀ ਵਾਲੀ ਅਤੇ ਸੁੰਦਰ ਜਾਣ ਕੇ। ਹਾਂਜੀ, ਅਤੇ ਗਲੇ 'ਤੇ ਆ ਕੇ ਸਭ ਨਰ ਉਸਨੂੰ ਮਨੁੱਖ ਗਲੇ ਵਿੱਚ ਪਾ ਕੇ ਰੱਖਦੇ ਹਨ, ਪਰ ਜਦੋਂ ਫੁੱਲਾਂ ਦੀ ਮਾਲਾ ਨਿਰਗੰਧ ਕਹੀਏ ਗੰਧ ਤੋਂ ਬਿਨਾਂ ਨਿਰਨਾ ਬਿਨਾਂ ਰਹਿਤ ਸੁਗੰਧੀ ਤੋਂ ਰਹਿਤ ਸੁਗੰਧੀ ਤੋਂ ਬਿਨਾਂ ਹੋ ਜਾਂਦੀ ਹੈ, ਸੁੱਕਣ ਲੱਗ ਜਾਂਦੀ ਹੈ। ਪਾ ਫੁੱਲ ਜਦੋਂ ਮੁਰਝਾ ਜਾਂਦੇ ਤਦੋਂ ਗਲੇ 'ਤੇ ਤਿਆਗੇ ਸਭ ਨਰ ਤਦੋਂ ਸਭ ਗਏ ਸਾਰੇ ਮਨੁੱਖ ਉਸ ਮਾਲਾ ਨੂੰ ਆਪਣੇ ਗਲੇ ਤੋਂ ਲਾ ਕੇ ਤਿਆਗੇ ਤਿਆਗ ਕੇ ਸੁੱਟ ਦਿੰਦੇ ਤਿਆਗ ਦਿੰਦੇ। ਫੁੱਲ ਮਾਲ ਨਿਰਗੰਧ, ਇਹ ਫੁੱਲਾਂ ਦੀ ਮਾਲਾ ਨੂੰ ਸੁਗੰਧੀ ਵਾਲੀ ਜਾਣ ਕੇ ਲੋਕ ਪਹਿਣ ਕੇ ਰੱਖਦੇ ਆ, ਬੜੇ ਉਹਦੇ ਰੰਗ ਮਾਣਦੇ ਹੈ। ਪਰ ਜਦੋਂ ਫੁੱਲਾਂ ਦੀ ਮਾਲਾ ਫੁੱਲ ਮਾਲ ਨਿਰਗੰਧ ਫੁੱਲਾਂ ਦੀ ਮਾਲਾ ਸੁਗੰਧੀ ਤੋਂ ਰਹਿਤ ਹੋ ਜਾਂਦੀ ਹੈ ਅਤੇ ਗਲੇ ਵਿੱਚ ਪਾਈ ਹੋਈ ਮਾਲਾ ਲੋਕ ਉਹਨੂੰ ਸੁੱਕੀ ਜਾਣ ਕੇ ਮੁਰਝਾਈ ਜਾਣ ਕੇ ਸੁੱਕੀ ਜਾਣ ਕੇ ਮੁਰਝਾਈ ਜਾਣ ਕੇ ਅਤੇ ਫੁੱਲ ਮਾਲ ਫੁੱਲਾਂ ਦੀ ਮਾਲਾ ਨਿਰਗੰਧ ਕਹੀਏ ਸੁਗੰਧੀ ਤੋਂ ਰਹਿ ਜਾਣ ਕੇ ਗਲੇ 'ਤੇ ਗਲੇ ਤੋਂ ਤਿਆਗੇ ਤਿਆਗ ਦਿੰਦੇ ਸਭ ਕਹੀਏ ਸਭ ਨਰ ਕਹੀਏ ਨਰ ਲੋਕ ਮਾਈ ਭਾਈ ਜੋ ਵੀ ਜਿਹਨੇ ਪਾਈ ਹੋਵੇ। ਸਾਰਸ ਤਿਆਗੇ ਵੇਗ, ਸਾਰਸ ਕਹੀਏ ਕੂੰਜਾਂ ਜਿਹੜੀਆਂ ਹੁੰਦੀਆਂ ਕੂੰਜਾਂ ਜਿਹੇ ਪੰਛੀਆਂ ਦਾ ਜੋੜਾ ਸਰੋਵਰ ਤਲਾਅ ਨੂੰ ਤਿਆਗਦੇ ਕਦੋਂ ਆ? ਸਾਰਸ ਤਿਆਗੇ ਵੇਗ, ਸਾਰਸ ਨਾਮ ਕੂੰਜਦਾ ਕਹਿੰਦੇ ਕੂੰਜਾਂ ਵੀ ਵੇਗ ਕਹੀਏ ਛੇਤੀ ਹੀ ਤਿਆਗੇ ਕਹੀਏ ਤਿਆਗ ਦਿੰਦੀਆਂ ਛੱਡ ਦਿੰਦੀਆਂ। ਨੀਰ ਬਿਨ ਪੇਖ ਸਰੋਵਰ, ਪਾਣੀ ਤੋਂ ਬਿਨਾਂ ਵੇਖ ਪੇਖ ਕਹੀਏ ਵੇਖ ਕੇ ਸਰੋਵਰ ਨੂੰ, ਸਰੋਵਰ ਨੂੰ ਪਾਣੀ ਤੋਂ ਬਿਨਾਂ ਵੇਖ ਕੇ ਸਾਰਸ ਜਿਹੜੇ ਕੂੰਜਾਂ ਵਾਂ ਉਹ ਵੀ ਵੇਖ ਕਹੀਏ ਛੇਤੀ ਸਰੋਵਰ ਨੂੰ ਤਿਆਗ ਦੇਣੀਆਂ ਛੱਡ ਦੇਣੀਆਂ ਵੀ ਇੱਥੇ ਹੁਣ ਕੀ ਕਰਨਾ। ਪੁਨ ਗਨਕਾ ਨਿਰਤਨ ਨਰ ਤਜੈ ਪੁਨ ਕਹੀਏ ਫੇਰ ਗਨਕਾ ਜਿਹੜੀ ਵੇਸਵਾ ਬਜਾਰੂ ਔਰਤ ਆ, ਨਿਰਤਨ ਕਹੀਏ ਧਨ ਤੋਹੀਣੇ ਜਿਹੜੇ ਕੰਗਾਲ ਜੇ ਨਰ ਪੁਰਸ਼ ਆ ਉਹਨਾਂ ਨੂੰ ਤਜੇ ਕਹੀਏ ਤਿਆਗ ਦਿੰਦੀ ਹੈ, ਵੇਖ ਲੈਂਦੀ ਵੀ ਹੈ ਨਹੀਂ ਕੁੱਖ ਵੀ ਇਹਦੇ ਕੋਲ। ਭਾਵ ਜਦੋਂ ਤੱਕ ਮਨੁੱਖ ਦੇ ਪਾਸਤਾਨ ਹੁੰਦਾ ਹੈ ਤਦੋਂ ਤੱਕ ਵੇਸਵਾਸ ਨਾਲ ਭੋਗ ਵਿਲਾਸ ਕਰਦੀ ਹੈ, ਜਦੋਂ ਉਸਨੂੰ ਕੰਗਾਲ ਹੋਇਆ ਦੇਖਦੀ ਹੈ ਤਾਂ ਉਸਨੂੰ ਤਿਆਗ ਦਿੰਦੀ ਹੈ। ਦਸਮ ਗ੍ਰੰਥ ਸਾਹਿਬ ਵਿੱਚ ਮਹਾਰਾਜ ਬਚਨ ਆਉਂਦੇ ਆ, ਰੀਤ ਨਾ ਜਾਣਤ ਪ੍ਰੀਤ ਕੀ ਪੈਸਨ ਕੀ ਪ੍ਰਤੀਤ। ਹਾਂਜੀ, ਪ੍ਰੀਤ ਦੀ ਕੋਈ ਰੀਤੀ ਨਹੀਂ ਜਾਣਦੀ, ਪੈਸਿਆਂ ਦੀ ਪ੍ਰੀਤੀ ਹੈ। ਬਿਛੂ ਬਿਸਿਆਰ ਬੇਸਿਆ ਕਹੋ ਕਮਨ ਕੇ ਮੀਤ। ਬਿਛੂ ਦੇ ਸੱਪ ਅਤੇ ਵੇਸਵਾ ਕਦੋਂ ਦਸਮਾਰੇ ਕਿਤੇ ਦੱਸੋ ਕੌਣ ਕਿਹਦਾ ਮਿੱਤਰ, ਕੋਈ ਨਹੀਂ ਕਿਹਦਾ ਮਿੱਤਰ, ਚੰਗੇ ਭਲੇ ਨਹੀਂ ਮਿੱਤਰ ਇੱਕ ਧੋਣੇ। ਪ੍ਰਿਸ਼ਟ ਨਿਰਿਪਤ ਪ੍ਰਿਤ ਤਜੇ ਤਹੀਂ। ਫਿਰ ਜਦੋਂ ਨਿਰਿਪਤ ਕਹੀਏ ਰਾਜਾ ਆਪਣੇ ਧਰਮ ਰਾਜਨੀਤਿਕ ਨਿਆਂ ਤੋਂ ਭ੍ਰਿਸ਼ਟ ਭ੍ਰਿਸ਼ਟਿਆ ਜਾਂਦਾ ਡਿੱਗ ਜਾਂਦਾ, ਭਾਵ ਧਰਮ ਤੋਂ ਬੇਮੁੱਖ ਹੋ ਕੇ ਨੀਤੀ ਦੇ ਅਨੁਸਾਰ ਨਿਆਂ ਨੂੰ ਨਹੀਂ ਕਰਦਾ ਤਾਂ ਉਸਦਾ ਰਾਜ ਭਾਗ ਵੀ ਖੁਸ ਜਾਂਦਾ ਹੈ। ਅਤੇ ਰਾਜ ਭਾਗ ਖੁਸਣੇ ਕਰਕੇ ਪ੍ਰੇਤ ਤਜ ਤਿਸ਼ੀ, ਪ੍ਰੇਤ ਜਿਹੜੇ ਨੌਕਰ ਆ ਉਹ ਵੀ ਉਸਨੂੰ ਤਜਦ ਕਹੀਏ ਛੱਡ ਹੀ ਦਿੰਦੇ ਹੈ, ਚੱਲ ਜਾਂਦੇ ਹੈ ਕਿਤੇ ਹੋਰ ਤਨਖਾਹ ਵੀ ਨਹੀਂ ਮਿਲਣੀ ਇੱਥੇ ਕਰਨਾ ਹੈ। ਜਦੋਂ ਰਾਜਾ ਪ੍ਰਿਸ਼ਟਿਆ ਜਾਵੇ ਲੱਛਣ ਮਾੜੇ ਹੋ ਜਾਣ ਅਤੇ ਰਾਜ ਭਾਗ ਖੁਸਦਾ ਦਿਸੇ, ਪ੍ਰੇਤ ਨੌਕਰ ਵੀ ਤਜਦ ਨੂੰ ਛੱਡ ਦਿੰਦੇ। ਜਨ ਸਗਲੇ ਸਵਾਰਥ ਵਸ ਰਵੇਂ ਇਸ ਪ੍ਰਕਾਰ ਹੈ, ਸਗਲੇ ਕਹੀਏ ਸਾਰੇ ਜਨ ਕਹੀਏ ਲੋਕ, ਸਵਾਰਥ ਮਤਲਬ ਪ੍ਰਯੋਜਨ ਆਪੋ ਆਪਣੇ ਪ੍ਰਯੋਜਨ, ਵਸ ਕਹੀਏ ਅਧੀਨ ਹੋ ਕੇ, ਰਮੇ ਕਹੀਏ ਰਮੇ ਰਮਦੇ ਵਿਚਰਦੇ ਤੁਰੇ ਫਿਰਦੇ, ਕੋ ਕਾਹੂ ਪਿਆਰੋ ਨਹੀਂ। ਪੰਡਿਤ ਹਰਦਿਆਲ ਜੀ ਕਹਿੰਦੇ ਕੋ ਕਹੀਏ ਕੋਈ ਵੀ, ਕਾਹੂ ਕਹੀਏ ਕਿਸੇ ਦਾ ਪਿਆਰਾ ਪਿਆਰਾ ਨਹੀਂ ਹੈ। ਭਾਵ ਸਾਹਿਬ ਦੁਨੀਆ ਆਪਣੇ ਮਤਲਬ ਦੀ ਹੈ, ਸੁੱਖ ਮੇ ਆਨ ਬਹੁਤ ਮਿਲ ਬੈਠਤ, ਰਹਿਤ ਚਾਹੋਂ ਦਿਸਕੇ ਰਹਿ, ਬਿਵਤ ਭਰੀ ਸਭ ਹੀ ਸੰਗ ਛਾਡਤ, ਕਉ ਨਾਵਤ ਨੇਰੇ ਸਜਾ ਸਗਲ ਸਵਾਰਥ ਵਸ ਰਵੇਂ। ਪੰਡਿਤ ਹਰਦਿਆਲ ਜੀ ਕਹਿੰਦੇ ਅਸੀਂ ਵੇਖਿਆ ਇਸ ਸੰਸਾਰ ਵਿੱਚ ਸਾਰੇ ਜਿਹੜੇ ਆ ਨਾ ਉਹ ਲੋਕ ਜਾਣ ਗਏ ਲੋਕ ਸਵਾਰਥ ਦੇ ਵਾਸੀ, ਰਮੇ ਗਏ ਵਿਚਰਦੇ ਤੁਰੇ ਫਿਰਦੇ ਇੱਕ ਦੂਜੇ ਨਾਲ, ਕਹੂ ਕਾਹੂ ਪਿਆਰ ਨਹੀਂ, ਕਹੂ ਕਿਸੇ ਦਾ ਪਿਆਰਾ ਨਹੀਂ ਹੈ, ਮਿੱਤਰ ਨਹੀਂ ਹੈ ਸੱਚ। ਦੋਹਰਾ ਪਾਸ ਧਾਨ ਅਧਾਨ ਕਣਕ ਅਰਧ ਅਗਲਾ ਛੰਦ ਉਚਾਰ ਰਹੇ ਹੈ ਦੋਹਰੇ ਰੂਪ ਦੇ ਵਿੱਚ। ਪਾਸ ਧਾਨ ਅਧਾਨ ਬਹੁਤ ਸੁੰਦਰ ਦੌਰਾ ਹੈ, ਕਹਿੰਦੇ ਪਾਸ ਧਾਨ ਅਧਾਨ ਕਣਕ ਅਰਧ ਇਹਦੇ ਵਿਸਰਾਮ, ਜਿਹੜੇ ਹਾਥੀ ਘੋੜੇ ਗਊ ਮੱਝਾਂ ਆਦਿ ਹਨ ਇਹ ਪਸ਼ੂ ਹਨ। ਕਹਿੰਦੇ ਇਹ ਪਾਸ ਧਾਨ ਅਧਾਨ ਪਸ਼ੂਆਂ ਦਾ ਧਾਨ ਅਧਾਨ ਆਵ ਧਨ ਨਹੀਂ ਹੈ, ਪਸ਼ੂਆਂ ਦਾ ਧਾਨ ਧਨ ਨਹੀਂ, ਪਸ਼ੂਆਂ ਦਾ ਜਿਹੜਾ ਧਨ ਹੈ ਉਹ ਅਧਾਨ ਆ, ਭਾਵ ਧਾ ਆ ਨਾਮ ਰਹਿ ਨਹੀਂ ਦਾ ਧਾ ਨਾਮ ਧਨ ਦਾ, ਪਸ਼ੂਆਂ ਦਾ ਧਨ ਧਨ ਨਹੀਂ ਹੈ, ਕਿਉਂਕਿ ਜੇਕਰ ਕੋਈ ਦਿਨੇ ਉਸਦਾ ਮੁੱਲ ਪਾ ਗਿਆ ਅਤੇ ਰਾਤ ਨੂੰ ਹੀ ਉਸ ਦੇ ਪ੍ਰਾਣ ਨਿਕਲ ਗਏ ਤਾਂ ਉਸਦਾ ਕਾਫੀ ਵੀ ਨਹੀਂ ਵੱਟਿਆ ਜਾਵੇਗਾ। ਹਾਂਜੀ, ਫਿਰ ਉਹ ਇਸ ਕਰਕੇ ਪਸ਼ੂਆਂ ਦਾ ਧਨ ਧਨ ਨਹੀਂ ਹੈ। ਕਣਕ ਅਰਧ, ਕਣਕ ਨਾਮ ਸੋਨੇ ਦਾ, ਅਰਧ ਨਾਮ ਅੱਧੇ ਦਾ, ਕਹਿੰਦੇ ਸੋਨਾ ਜਿਹੜਾ ਵਾ ਉਸਨੂੰ ਅਰਧ ਕਹੀ ਅੱਧਾ ਧਨ ਕਥਨ ਕੀਤਾ ਜਾਂਦਾ, ਕਿਉਂਕਿ ਲੋੜ ਪੈਣ 'ਤੇ ਅੱਧਾ ਕੰਮ ਆ ਹੀ ਜਾਂਦਾ। ਆਹ ਸਰਬ ਧਨ ਧਾਨ, ਧਾਨ ਨਾਮ ਅਨਾਜ ਦਾ, ਸਰਬ ਨਾਮ ਸਾਰੇ ਦਾ, ਆਹੈ ਸਰਬ ਧਨ ਧਾਨ, ਜਿਹੜਾ ਧਾਨ ਅਨਾਜ ਆ ਕਹਿੰਦੇ ਇਹ ਸਰਬ ਸਾਰਾ ਸਾਰਾ ਹੀ ਧਾਨ ਆਹ ਕਹੀਏ ਹੈ, ਅਨਾਜ ਸਾਰਾ ਹੀ ਧਨ, ਕਿਉਂਕਿ ਜੇਕਰ ਭੁੱਖ ਲੱਗੀ ਹੋਵੇ ਤਾਂ ਕੋਲ ਬਹੁਤ ਪੈਸਾ ਹੋਵੇ ਪਰ ਅੰਨ ਨਹੀਂ ਤਾਂ ਪੈਸੇ ਨਾਲ ਪੇਟ ਦੀ ਭੁੱਖ ਨਹੀਂ ਮਿਟਦੀ, ਭੁੱਖ ਨਾਲ ਜੀਵ ਦੇ ਪ੍ਰਾਣ ਨਿਕਲਦੇ ਜਾਂਦੇ। ਅੰਨ ਪ੍ਰਾਣਾਂ ਦੀ ਰੱਖਿਆ ਕਰਦਾ, ਇਸ ਲਈ ਅੰਨ ਨੂੰ ਸਾਰਾ ਧਨ ਕਥਨ ਕੀਤਾ। ਜਿਹੜਾ ਪਸ਼ੂ ਆ ਕਹਿੰਦੇ ਧਨ ਤੇ ਹੈ, ਪਰ ਇਹ ਅਧਨ ਧਨ ਧਨ ਹੁੰਦੇ ਹੋਇਆ ਵੀ ਧਨ ਨਹੀਂ ਆ। ਹਾਂਜੀ, ਕਿਉਂਕਿ ਇਹਨੂੰ ਕੁਝ ਹੋ ਗਿਆ ਤੇ ਕੁਝ ਵੱਟਿਆ ਨਹੀਂ ਜਾਣਾ। ਤੇ ਕਣਕ ਸੋਨੇ ਨੂੰ ਅੱਧਾ ਧਨ ਮੰਨਿਆ, ਮਤਲਬ ਧਨ ਦੀ ਇਹ ਪਰਿਭਾਸ਼ਾ ਦੱਸੀ, ਧਨ ਕਿੰਨੇ ਪ੍ਰਕਾਰ ਦਾ, ਕਿਹੜਾ ਪੂਰਾ ਧਨ ਹੈ। ਤੇ ਮਿੱਤਰ ਸੀਲ ਵਿਦਿਆ ਤ੍ਰਿਤੀ, ਫਿਰ ਚੰਗੇ ਮਿੱਤਰ ਜਿਹੜੇ ਆ ਦੋਸਤ ਹੋਣੇ ਆ। ਸੀਲ ਕਹੀਏ ਸੀਲ ਸੁਭਾਅ, ਨੇਕ ਸੁਭਾਅ ਹੋਣਾ, ਅਤੇ ਵਿਦਿਆ ਤ੍ਰਿਤੀ ਤੀਜੀ ਜਿਹੜੀ ਵਿਦਿਆ ਬੜੀ ਹੋਈ, ਬ੍ਰਹਮ ਵਿਦਿਆ ਜਾਂ ਕੋਈ ਵਿਦਿਆ ਹੁਨਰ ਕਲਾ। ਆਤਸੈ ਧਨ ਕੀ ਖਾਣ, ਆਤਸੈ ਕਹੀਏ ਆਤ ਕਰਕੇ ਬੇਅੰਤ ਕਰਕੇ ਧਨ ਦੀ ਖਾਣ ਹਨ, ਇਹ ਧਨ ਮੁੱਕਣ ਵਾਲਾ ਨਹੀਂ। ਚੰਗੇ ਮਿੱਤਰ ਵੀ ਕੰਮ ਆਉਂਦੇ ਹਮੇਸ਼ਾ। ਹਾਂਜੀ, ਸੰਤ ਮਿੱਤਰ ਆ ਚੰਗੇ ਸੰਸਾਰ ਵਿੱਚ। ਹੋਰ ਇਹ ਦੁਨਿਆਈ ਤੌਰ ਦੇ ਕਈ ਮਿੱਤਰ ਬਹੁਤ ਨੇਕ ਸੁਭਾਅ ਦੇ ਹੁੰਦੇ, ਮਿੱਤਰ ਅਤੇ ਸੀਓ ਸੁਭਾਅ ਅਤੇ ਵਿਦਿਆ ਪੜੀ, ਇਹ ਵੀ ਤਿੰਨ ਧਨ ਆ। ਕਹਿੰਦੇ ਆਸੇ ਕਰਕੇ ਧਨ ਦੀ ਖਾਣ, ਇਹ ਧਨ ਦੀ ਖਾਣ ਆ, ਧਨ ਦਾ ਖਜ਼ਾਨਾ ਹੈ, ਇਹ ਜਿੱਥੇ ਮਰਜ਼ੀ ਆਪਣੇ ਕੰਮ ਆ ਜਾਂਦੇ ਆ। ਅਤੇ ਤਿੰਨ ਪ੍ਰਕਾਰ ਦੇ ਧਨ, ਇਹ ਤਿੰਨ ਧਨ ਇਹਦੇ ਧਨ ਦੀ ਖਾਣ, ਜਿਹੜੇ ਸਾਡੇ ਕੋਲ ਸਦਾ ਹੀ ਕੰਮ ਆਉਣ ਵਾਲੇ ਆ। ਅਤੇ ਜਿਹੜੇ ਪਸ਼ੂ ਆ ਉਹ ਵੀ ਧਨ ਨਹੀਂ ਬਹੁਤਾ ਕੋਈ ਹਿਸਾਬ ਦਾ ਉਹਦੇ ਧੋਖਾ ਦੇ ਸਕਦਾ। ਪਸ਼ੂ ਦਾ ਰੇਟ ਲੱਗ ਗਿਆ, ਫਿਰ ਮਰ ਗਿਆ ਤਾਂ ਕੁਝ ਵੀ ਨਹੀਂ ਮਿਲਣਾ। ਪਾ ਪਸ਼ੂ ਧਨ ਪਸ ਧਨ ਅਧਨ ਪਾ ਪਸ਼ੂ ਧਨ ਧਨ ਨਹੀਂ ਹੈ। ਹਾਂਜੀ, ਅਤੇ ਕਣਕ ਅਰਧ ਸੋਨੇ ਦਾ ਅੱਧਾ ਮੁੱਲ ਪੈ ਜਾਂਦਾ, ਕਿਉਂਕਿ ਆਪਾਂ ਉਹਨੂੰ ਗਹਿਣੇ ਗੁਣੇ ਰੱਖ ਕੇ ਤਾਂ ਆਪਾਂ ਕੰਮ ਚਲਾ ਸਕਦੇ ਹਾਂ। ਹਾਂਜੀ, ਅਹੇ ਸਰਬ ਧਨ ਧਨ ਨਾਚ ਸਾਰਾ ਸਾਰਾ ਹੀ ਧਨ ਮੰਨਿਆ। ਜਿੱਥੇ ਲੋੜ ਪਏ ਕੱਢ ਕੇ ਖਾ ਲਾਂਗੇ ਤਾਂ ਪੇਟ ਦੀ ਭੁੱਖ ਖਤਮ ਹੋ ਜੂਗੀ, ਪਰ ਧਨ ਦਾ ਜਿਹੜੀ ਖਾਣ ਖਜ਼ਾਨਾ ਆ ਉਹ ਵਿਦਿਆ ਸੀਲ ਸੁਭਾਅ ਆ ਅਤੇ ਮਿੱਤਰ ਪੁਣਾ। ਮੰਨ ਲਓ ਜਿਹੜਾ ਨਾ ਇਹ ਪਸ਼ ਧਨ ਧਨ, ਕਿਉਂ ਉਹਨੂੰ ਪਸ਼ੂ ਨੂੰ ਜਿਹੜਾ ਪਸ਼ੂ ਧਨ ਨੂੰ ਕਿਉਂ ਨਹੀਂ ਧਨ ਕਿਹਾ? ਵੀ ਜਿਹੜੀ ਮੱਝਾਂ ਗਾਵਾਂ ਮਾਲ ਡੰਗਰ ਆ ਇਹ ਕੋਈ ਧਨ ਦੀ ਗਿਣਤੀ ਵਿੱਚ ਨਹੀਂ ਆਉਂਦੇ, ਇਹਨਾਂ ਪਤਾ ਨਹੀਂ ਕਦ ਤੱਕ ਸਾਥ ਦੇਣਾ। ਇਹ ਤਾਂ ਇੱਕ ਹਵਾ ਭਰੇ ਖਲੜੇ ਹੈ, ਪਤਾ ਨਹੀਂ ਕਿ ਕਿਸ ਇਨਸਾਨ ਦਾ ਮਾੜਾ ਵਕਤ ਆ ਗਿਆ ਤਾਂ ਇਹਨਾਂ ਸਾਥ ਛੱਡ ਜਾਣਾ। ਅਤੇ ਸੋਨਾ ਗਹਿਣਾ ਕਿਸੇ ਹੱਦ ਤੱਕ ਅੱਧਾ ਧਨ ਕਿਹਾ ਗਿਆ, ਜੇ ਲੋੜ ਵੇਲੇ ਅੱਧਾ ਕੁ ਪੱਲੇ ਪੈ ਹੀ ਜਾਂਦਾ। ਅਨਾਜ ਪੂਰਾ ਪੂਰਾ ਧਨ ਆ, ਠੀਕ ਹੈ ਜੀ, ਪ੍ਰਾਣ ਆਪਣੇ ਨਿਕਲਦੇ ਬਚਾ ਲੈਂਦਾ। ਅਤੇ ਦੋਸਤ ਮਿੱਤਰ ਸੀਲ ਸੁਭਾਅ ਪੜ੍ਹਾਈ ਕੋਈ ਹੁਨਰ ਕਲਾ ਇਲਮ ਸਿੱਖਿਆ, ਇਹ ਪੂਰੀ ਪੂਰੀ ਦੌਲਤ ਹੈ ਆਪਣੇ ਕੋਲ, ਇਹ ਮਨ ਧਨ ਦੀ ਖਾਣ ਹੀ ਜਿੰਨਾ ਮਰਜ਼ੀ ਵਰਤੋਂ ਘੱਟਦਾ। ਹਾਂਜੀ, ਇਹ ਘੱਟਦਾ ਥੋੜ੍ਹੀ, ਵਿੱਦਿਆ ਜਿੰਨੀ ਮਰਜ਼ੀ ਵਰਤੋਂ ਵੱਧ ਹੀ ਜਾਏਗੀ, ਮਿੱਤਰਾਂ ਨਾਲ ਪ੍ਰੇਮ ਵਧਾ ਵੱਧਦਾ ਹੀ ਜਾਏਗਾ, ਸੀਲ ਸੁਭਾਅ ਜਿੰਨਾ ਵਧਾ ਉਨਾ ਹੀ ਭਲਾ ਹੀ ਆ। ਸੋ ਅਜੇ ਇੱਥੇ ਸਮਾਪਤੀ ਕਰਦੀ, ਸਰੀਰ ਦੀ ਢਲਿਆਈ ਥੋੜ੍ਹੀ ਕਰਕੇ ਅਤੇ ਸਮਾਪਤੀ ਅੱਜ ਕਰਦੀ। ਪਸ ਧਨ ਅਧਨ ਕਣਕ ਅਰਧ ਅਹਿ ਸਰਬ ਧਨ ਧਾਨ, ਮਿੱਤਰ ਸੀਲ ਵਿਦਿਆ ਤ੍ਰਿਤੀ ਅਕਸੈ ਧਨ ਕੀ ਖਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।